ਤੇਰੇ ਰਾਗ ਮਹੱਲਾ ਪਹਿਲਾ ਜੀਵ ਦੇ ਨਾਂ ਤਰਨ ਦਾ ਕਾਰਨ ਦੱਸਦੇ ਨੇ। ਜੀਵ ਤਰਦਾ ਕਿਉਂ ਨਹੀਂ? ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ, ਮਨ ਜੂਠੈ ਤਨ ਜੂਠ ਹੈ ਜਿਹਵਾ ਜੂਠੀ ਹੋਏ। ਮਹਾਰਾਜ ਕਹਿੰਦੇ ਇਹ ਭੈੜਿਆਂ ਸੰਕਲਪਾਂ ਦੇ ਮਨ ਦੇ ਅੰਦਰ ਆਉਣ ਕਰਕੇ ਨਾ ਬੰਦੇ ਦਾ ਜਿਹੜਾ ਮਨ ਹੈ ਇਹ ਅਪਵਿੱਤਰ ਹੋ ਜਾਂਦਾ। ਫਿਰ ਜਿਹੜੇ ਵਿਕਾਰ ਨੇ ਇਹਨਾਂ ਵਿੱਚ ਲੱਗਣ ਕਰਕੇ ਸਰੀਰ ਜਿਹੜਾ ਹੁੰਦਾ ਉਹ ਵੀ ਜੂਠ ਤੋਂ ਭਾਵ ਅਪਵਿੱਤਰ ਹੋ ਗਿਆ। ਝੂਠ ਬੋਲ ਬੋਲ ਕੇ ਇਹਦੀ ਜੀਭ ਜਿਹੜੀ ਹੈ ਉਹ ਵੀ ਅਪਵਿੱਤਰ ਹੋ ਗਈ। ਇਸ ਕਰਕੇ ਸਾਰਾ ਕੁਝ ਹੀ ਝੂਠਾ ਹੋਇਆ ਪਿਆ ਤੇਰਾ ਤਾਂ। ਮੁੱਖ ਝੂਠਾ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ। ਮੂੰਹ ਦੇ ਨਾਲ ਜੀਵ ਝੂਠ ਹੀ ਝੂਠ ਬੋਲੀ ਜਾਂਦਾ ਹਰ ਵਕਤ, ਇੱਕ ਝੂਠ ਨੂੰ ਛੁਪਾਉਣ ਲਈ ਫਿਰ ਹੋਰ ਝੂਠ, ਹੋਰ ਝੂਠ, ਹੋਰ ਝੂਠ, ਫਿਰ ਸੌ ਝੂਠ, ਫਿਰ ਹਜ਼ਾਰ ਝੂਠ। ਇੱਕ ਦਿਨ ਪਰਦੇ ਖੁੱਲ੍ਹ ਜਾਂਦੇ ਨੇ, ਸਾਰਾ ਝੂਠ ਸਾਹਮਣੇ ਆ ਜਾਂਦਾ। ਬਸ ਝੂਠਿਆਂ ਪਦਾਰਥਾਂ ਲਈ ਮੂੰਹ ਤੋਂ ਝੂਠ ਬੋਲਦਾ ਰਹਿੰਦਾ ਹਮੇਸ਼ਾ, ਕੂੜ ਬੋਲ ਮੁਰਦਾਰ ਖਾਏ। ਮਹਾਰਾਜ ਕਹਿੰਦੇ ਇਸ ਕਰਕੇ, ਇਸ ਲਈ ਜਿਹੜਾ ਨਾ ਜੀਵ ਇਹ ਪਵਿੱਤਰ ਕਿਸ ਵਜ੍ਹਾ ਕਰਕੇ ਹੋ ਸਕਦਾ, ਸੁੱਚਾ ਕਿਵੇਂ ਹੋਵੇ? ਬਿਨ ਅਬ ਸ਼ਬਦ ਨਾ ਮਾਂਜੀ ਹੈ ਸਾਚੇ ਤੇ ਸੱਚ ਹੋਏ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜਿਹੜਾ ਨਾ ਅਬ ਹੁੰਦਾ ਹਿਰਦਾ, ਜਿਵੇਂ ਆਪਾਂ ਕਹਿੰਦੇ ਅਭਿਮਾਨ, ਅਬ ਹੁੰਦਾ ਹਿਰਦੇ ਦਾ ਮਾਣ ਹੰਕਾਰ। ਇੱਥੇ ਗੁਰਾਂ ਨੇ ਵਾਕ ਲਿਖਿਆ ਬਿਨ ਅਬ ਸ਼ਬਦ ਨਾ ਮਾਂਜੀ ਹੈ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜਿਹੜਾ ਹਿਰਦਾ ਮਾਂਜਿਆ ਨਹੀਂ ਜਾਂਦਾ। ਸੱਚ ਨਾਮ ਜਪਣ ਕਰਕੇ ਹੀ ਸੱਚ ਸਰੂਪ ਦੀ ਸੁੱਖ ਦੀ ਪ੍ਰਾਪਤੀ, ਆਤਮਕ ਆਨੰਦ ਦੀ ਹੁੰਦੀ ਪ੍ਰਾਪਤੀ। ਬਿਨ ਅਬ ਸ਼ਬਦ ਨਾ ਮਾਂਜੀ ਹੈ ਸਾਚੇ ਤੇ ਸੱਚ ਹੋਏ। ਸੱਚ ਨਾਮ ਜਪਣ ਕਰਕੇ ਸੱਚੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਬਿਨਾਂ ਸ਼ਬਦ ਤੋਂ ਅਬ ਜਿਹੜਾ ਅੰਦਰੋਂ ਮਾਂਜਿਆ ਨਹੀਂ ਜਾਂਦਾ। ਮੁੰਦੇ ਗੁਣਹੀਣੀ ਸੁੱਖ ਕੇ ਇਹ ਜੀਵ ਰੂਪ ਮੁੰਦੇ ਇਸਤਰੀਏ, ਸ਼ੁਭ ਗੁਣਾਂ ਤੋਂ ਬਿਨਾਂ ਜਿਹੜਾ ਨਾ ਕਿਵੇਂ ਸੁੱਖ ਹੋ ਸਕਦਾ? ਸ਼ੁਭ ਗੁਣ ਪਹਿਲਾਂ ਪ੍ਰਾਪਤ ਕਰ। ਸ਼ੁਭ ਗੁਣ ਗੁਰਬਾਣੀ ਨੇ ਬਖਸ਼ਿਸ਼ ਕਰਨੇ ਤੈਨੂੰ। ਫਿਰ ਰਲੀਆ ਰਸ ਮਾਣ ਦੀ ਸਾਚ ਸ਼ਬਦ ਸੁੱਖ ਨੇ ਰਹਾਓ। ਜੇ ਤੂੰ ਸੁੱਖ ਸਰੂਪ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਪ੍ਰੇਮ ਕਰੇਂਗੀ ਨਾ, ਸਾਚ ਸ਼ਬਦ ਸੁੱਖ ਨੇਹ, ਤਾਂ ਹੀ ਤੂੰ ਰਲੀਆਂ ਖੁਸ਼ੀਆਂ ਵਾਲੇ ਪੀਰੀ ਦੇ ਪਰਮਾਤਮਾ ਦੇ ਰਸ ਨੂੰ ਮਾਣ ਸੀ ਆਨੰਦ ਨੂੰ ਭੋਗੇਂਗੀ ਤਾਂਹੀਓ। ਵਿਸ਼ਰਾਮ ਦੇ ਕੇ ਕਹਿੰਦੇ ਨੇ ਰਹਾਓ ਤੋਂ ਭਾਵ, ਫਿਰ ਪਰਦੇਸੀ ਜੇਥੀ ਹੈ ਧਨ ਵਾਂਢੀ ਚੂਰੇ। ਜੇ ਜੀਵ ਰੂਪ ਇਸਤਰੀ ਨੂੰ ਪਤੀ ਪਰਮਾਤਮਾ ਪਰਦੇਸੀ ਹੋ ਜੇ, ਪਰਮਾਤਮਾ ਪਰਦੇਸੀ ਕਿਵੇਂ ਹੋ ਗਿਆ? ਪਰਦੇਸੀ ਹੋਈ ਹੈ ਕਿਉਂ ਜੀ? ਕਹਿੰਦੇ ਕਿਉਂਕਿ ਸਾਖਿਆਤ ਹੀ ਨਹੀਂ ਹੋਇਆ ਹੈ। ਹੁਣ ਜਦ ਪਰਮਾਤਮਾ ਸਾਹਮਣੇ ਹੀ ਨਹੀਂ ਦਿਖਦਾ, ਇਹਦੇ ਭਾਣੇ ਤਾਂ ਦੂਰ ਹੀ ਹੈ। ਕੋਈ ਕਹਿੰਦਾ ਬਹੁਤ ਦੂਰ ਹੈ ਪਰਮਾਤਮਾ, ਤਾਂ ਜੀਵ ਰੂਪ ਜਿਹੜੀ ਇਸਤਰੀ ਹੈ ਵਾਂਢੀ ਹੁੰਦੀ ਵਿਛੜ ਕੇ, ਵਿਛੜ ਵਿਛੜ ਕੇ ਫਿਰ ਇਹ ਝੂਰਦੀ ਰਹਿੰਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੈਸਾਖ ਧੀਰਨ ਕਿਉਂ ਵਾਂਢੀਆ, ਜਿਨ੍ਹਾਂ ਪ੍ਰੇਮ ਵਿਛੋ ਹੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਾਂਢੀਆ ਹੁੰਦਾ ਵਾਂਢੇ ਚਲੇ ਜਾਣਾ, ਵਿਛੜ ਜਾਣਾ, ਵਿਛੋੜਾ ਹੋ ਜਾਣਾ। ਇਹ ਵਿਛੜ ਕੇ ਝੂਰਦੀ ਰਹਿੰਦੀ ਹੈ ਕਿਉਂਕਿ ਪਤੀ ਪਰਮਾਤਮਾ ਪਰਦੇਸੀ ਹੋ ਗਿਆ, ਸਾਖਿਆਤ ਨਾ ਹੋਇਆ ਉਹ। ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ, ਜਿਵੇਂ ਥੋੜੇ ਪਾਣੀ ਵਿੱਚ ਮੱਛੀ ਕਰਨ ਪਲਾਵ ਕਰਦੀ, ਹੱਥ ਪੱਲਾ ਜਾਂ ਮਾਰਦੀ ਹੈ ਕਿ ਮੈਂ ਬਚ ਜਾਂ, ਪਰ ਥੋੜੇ ਪਾਣੀ ਵਿੱਚ ਚਿੱਕੜ ਜੇ 'ਚ ਮੱਛੀ ਵਿਚਾਰੀ ਤੜਫੀ ਜਾਂਦੀ ਹੈ, ਯਤਨ ਹੀ ਕਰਦੀ ਬਸ। ਜਿਉਂ ਜਲ ਥੋੜਾ ਮੱਛਲੀ ਪਾਠ ਵੀ ਆਉਂਦਾ ਇਹ ਮੰਮੇ ਨੂੰ ਕੰਨਾਂ ਲੱਗ ਕੇ, ਕਈ ਥਾਈਂ ਇੱਥੇ ਮੱਛਲੀ ਲਿਖਿਆ ਹੋਇਆ, ਕਈ ਥਾਂ ਮੱਛਲੀ ਵੀ ਲਿਖਿਆ ਹੁੰਦਾ। ਫਿਰ ਭਾਵੈ ਸੁੱਖ ਪਾਈਐ ਜਾਂ ਆਪੇ ਨਦਰ ਕਰੇ, ਜਾਂ ਆਪ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਨਾਲ ਇਹ ਜੀਵ ਵੱਲ ਤੱਕਣ ਨਾ, ਤਾਂ ਇਹ ਪਰਮਾਤਮਾ ਨੂੰ ਭਾ ਜਾਂਦੀ। ਜੇ ਗੁਰੂ ਸਾਹਿਬ ਤੱਕ ਲੈਣ ਕਿਰਪਾ ਦ੍ਰਿਸ਼ਟੀ ਨਾਲ, ਭਰਮੈ ਕਿ ਛੌੜ ਕੱਟ ਦੇਣੇ ਦੇ, ਫਿਰ ਪੀਰੀ ਨੂੰ ਭਾਉਣ ਕਰਕੇ, ਕਹਿੰਦੇ ਭਾਉਣ ਕਰਕੇ ਪਰਮਾਤਮਾ ਨੂੰ ਸੁੱਖ ਪਾਉਂਦੀ। ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ, ਸਹੇਲੀ ਸਖੀ ਜਿਹੜੀਆਂ ਪਿਆਰੀਆਂ ਮਹਾਤਮਾ ਰੂਪ ਸਖੀਆਂ ਨੇ, ਸੰਗੀ ਸਤਸੰਗੀ ਜਨ ਨੇ ਆਪਣੇ ਪਿਆਰੇ ਨਾਮ ਜਪਣ ਵਾਲੇ, ਉਹਨਾਂ ਨਾਲ ਮਿਲ ਕੇ ਆਪਣੇ ਪਤੀ ਪਰਮਾਤਮਾ ਨੂੰ ਸਲਾਹੁਣਾ ਕਰੇ ਬੈਠ ਕੇ। ਆਵਹੋ ਭੈਣੇ ਗੱਲ ਮਿਲੇ ਅੰਕ ਸਹੇਲੜੀਆਂ, ਮਿਲ ਕਹਿ ਕਰੇ ਕਹਾਣੀਆਂ ਸੰਮ੍ਰਥ ਕੰਤ ਕੀਆਂ। ਤਾਨ ਸੋ ਹੈ ਮਨ ਮੋਹਿਆ ਰੱਤੀ ਰੰਗ ਨਿਹਾਲ। ਉਹ ਨਿਹਾਲ ਰੂਪ ਪਰਮਾਤਮਾ ਦੇ ਸਲਾਹੁਣੇ ਕਰਕੇ ਸਰੀਰ ਸੋਭਨੀਕ ਹੋ ਜਾਂਦਾ, ਮਨ ਵੀ ਮੋਹਿਤ ਹੁੰਦਾ, ਮਨ ਵੀ ਖਿੱਚਿਆ ਜਾਂਦਾ ਹੈ, ਬਾਣੀ ਵੀ ਉਹਦੇ ਰੰਗ ਪ੍ਰੇਮ ਵਿੱਚ ਹੀ ਰੰਗੀ ਰਹਿੰਦੀ ਹੈ, ਭਾਵ ਬੋਲੀ ਵੀ ਉਹੀ ਹੋ ਜਾਂਦੀ ਹੈ, ਸਰੀਰ ਵੀ ਸੋਹਣਾ ਹੋ ਜਾਂਦਾ, ਮਨ ਵੀ ਪਰਮਾਤਮਾ ਵੱਲ ਖਿੱਚਿਆ ਜਾਂਦਾ। ਤਨ ਸੋਹੈ ਤੋਂ ਭਾਵ ਸੋਹਣੇ ਸਰੀਰ ਵਾਲਾ ਜੋ ਪਰਮਾਤਮਾ ਹੈ ਉਹਦੇ ਰੰਗ ਆਨੰਦ ਵਿੱਚ ਇਹ ਜਿਹੜੀ ਆ ਨਾ ਰੱਤੀ ਭਰਵੀ ਜਿਹਦਾ ਮਨ ਮੋਹਿਆ ਉਹ ਵੀ ਨਿਹਾਲ ਹੋ ਗਈ। ਸ਼ਬਦ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ। ਜਿਹਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਅੰਤਹਿਕਰਨ ਰੂਪ ਸੇਜਾ ਜਿਹੜੀ ਸੋਹਣੀ ਹੈ ਉਹਨੂੰ ਸਵਾਰਨਾ ਕੀਤਾ, ਸ਼ਬਦ ਸਵਾਰੀ ਸੋਹਣੀ, ਉਹ ਸ਼ੁਭ ਗੁਣਾਂ ਦੇ ਨਾਲ ਹੋ ਕੇ ਪਤੀ ਪਰਮਾਤਮਾ ਦੇ ਆਨੰਦ ਨੂੰ ਭੋਗਦੀ ਹੈ, ਰਾਵਦੀ ਹੈ। ਉਹਦਾ ਆਨੰਦ ਵੱਖਰਾ ਹੈ, ਮਾਇਆ ਦਾ ਆਨੰਦ ਵੱਖਰਾ। ਮਾਇਆ ਦਾ ਆਨੰਦ ਸਾਰੇ ਝੂਠੇ ਨੇ, ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਕਿਰਪਾ ਕਰਦੇ ਨੇ ਤਾਂ ਇਸ, ਕਿਉਂਕਿ ਦੁਨਿਆਵੀ ਆਨੰਦ ਤਾਂ ਕੁਛ ਵੀ ਚੀਜ਼ ਨਹੀਂ, ਜਿਹੜਾ ਪਰਮਾਤਮਾ ਦਾ ਆਨੰਦ ਹੈ ਉਹ ਸ਼ੁੱਧ ਅਤੇ ਨਿਰਮਲ ਹੁੰਦਾ। ਦੁਨਿਆਵੀ ਜਿਹੜੇ ਆਨੰਦ ਹੁੰਦੇ ਨੇ ਇਹ ਮੈਲ ਵਾਲੇ ਆਨੰਦ ਹੁੰਦੇ ਨੇ, ਕਹਿਣ ਮਾਤਰ ਹੀ ਆਨੰਦ ਹੈ ਉਹ, ਪਰ ਉਹ ਆਨੰਦ ਨਹੀਂ ਹੁੰਦਾ ਜਿਹਨੂੰ ਲੋਕ ਆਨੰਦ ਕਹਿੰਦੇ ਨੇ। ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ। ਅਵਗਣਿਆਰ ਜਿਹੜੀ ਅਵਗੁਣਾਂ ਦਾ ਘਰ ਹੋਣ ਕਰਕੇ ਜੀਵ ਰੂਪ ਇਸਤਰੀ ਖੋਟੀ ਹੋ ਗਈ ਹੈ ਨਾ, ਉਹ ਇਸਤਰੀ ਪਤੀ ਪਰਮਾਤਮਾ ਦੇ ਕੰਮ ਨਹੀਂ ਆਉਂਦੀ। ਫਿਰ ਪਰਮਾਤਮਾ ਐਸੀ ਜੀਵ ਰੂਪ ਇਸਤਰੀ ਨੂੰ ਪਸੰਦ ਨਹੀਂ ਕਰਦੇ, ਉਹ ਕਹਿੰਦੇ ਇਹਨੂੰ ਤਾਂ ਉੱਧਰ ਹੀ ਪਰੇ ਹੀ ਰੱਖੋ ਮੇਰੇ ਕੋਲੋਂ, ਕਿਉਂਕਿ ਉਹ 84-84 ਚ ਗੇੜੇ ਖਵਾਈ ਜਾਂਦੇ, ਉਹਨੂੰ ਆਪਣੇ ਤੋਂ ਦੂਰ ਹੀ ਰੱਖਦੇ ਨੇ। ਜੇ ਮਨੁੱਖਾ ਜਨਮ ਵੀ ਦੇ ਦਿੱਤਾ ਤਾਂ ਉਹਨੂੰ ਪਰੇ ਹੀ ਰੱਖਦੇ ਨੇ, ਕਿਉਂਕਿ ਉਹ ਖੋਟੀ ਆ ਉਗਣਾ ਵਾਲੀ ਹੋਣ ਕਰਕੇ। ਨਾ ਸੁੱਖ ਪਈ ਹੈ ਸਾਹੁਰੈ ਝੂਠ ਜਲੀ ਬੇਕਾਰ। ਉਹਨੂੰ ਪਈਏ ਸਹੁਰੇ ਤੋਂ ਭਾਵ ਲੋਕ ਪ੍ਰਲੋਚ ਸੁੱਖ ਨਹੀਂ ਹੁੰਦਾ, ਕਿਉਂਕਿ ਝੂਠੀ ਜਿਹੜੀ ਆ ਨਾ, ਝੂਠਾ ਬੰਦਾ ਵਿਕਾਰਾਂ ਵਿੱਚ ਜਲਦਾ ਰਹਿੰਦਾ ਹਮੇਸ਼ਾ, ਉਹਨੂੰ ਸਤਿਗੁਰੂ ਜੀ ਪਸੰਦ ਨਹੀਂ ਕਰਦੇ, ਪਰਮਾਤਮਾ ਤਾਂ ਬਿਲਕੁਲ ਨਹੀਂ ਕਰਦੇ। ਉਹਨੂੰ ਕਹਿੰਦੇ ਉਹਨੂੰ ਪਰੇ ਰੱਖੋ, ਇਹੋ ਜਿਹੇ ਤੋਂ ਆਪਾਂ ਕੀ ਲੈਣਾ। ਜਿਹਨੇ ਉੱਦਮ ਨਹੀਂ ਕੀਤਾ ਹੈ ਮਾੜਾ ਮੋਟਾ ਵਿਕਾਰਾਂ ਤੋਂ ਬਚਣ ਦਾ। ਆਵਣ ਵੰਜਣ ਡਾਖੜ ਛੋਡੀ ਕੰਤ ਵਿਸਾਰ। ਪਤੀ ਪਰਮਾਤਮਾ ਨੇ ਉਹਨੂੰ ਆਪਣੇ ਮਨ ਵਿੱਚੋਂ ਵਿਸਾਰ ਹੀ ਛੱਡਿਆ, ਭੁਲਾ ਹੀ ਦਿੱਤਾ, ਇਸ ਕਰਕੇ ਉਹਨੂੰ ਆਵਣ ਮੰਜਣ ਜੰਮਣ ਮਰਨ ਦਾ ਡਾਖੜ ਹੁੰਦਾ, ਦੁੱਖ ਪਿਆ ਹੀ ਰਹਿੰਦਾ। ਜਿਸ ਸੰਸਾਰ ਤੋਂ ਤਰਨਾ ਬੜਾ ਡਾਖੜੋ ਕਠਿਨ ਹੈ ਨਾ, ਉਹ ਸੰਸਾਰ ਵਿੱਚ ਉਹਦਾ ਆਉਣਾ ਜਾਣਾ ਬਣਿਆ ਹੀ ਰਹਿੰਦਾ। ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ। ਪਤੀ ਪਰਮਾਤਮਾ ਦੀ ਇਹ ਸੋਭਨੀਕ ਇਸਤਰੀ ਸੀ, ਪਰ ਮੁੱਤੀ, ਪਰ ਇਹ ਪਤੀ ਨਾਲੋਂ ਕਿਤ ਮੁੱਤੀ ਕਿਸ ਕਰਕੇ ਛੁੱਟੜ ਹੋ ਗਈ? ਪਦਾਰਥਾਂ ਦੇ ਸਵਾਦਾਂ ਵਿੱਚ ਲੱਗਣ ਕਰਕੇ ਛੁੱਟੜ ਹੋ ਗਈ। ਇਹ ਅਸਲ ਵਿੱਚ ਪਤੀ ਪਰਮਾਤਮਾ ਨੇ ਕਿਹਾ ਸੀ ਵੀ ਹੋਰ ਲੋਕ ਸਵਾਦ 'ਚ ਫਸ ਜਾਣ, ਮੈਨੂੰ ਕੋਈ ਚਿੰਤਾ ਨਹੀਂ, ਤੂੰ ਨਾ ਫਸੀ, ਤੂੰ ਜੇ ਮੇਰੇ ਨਾਲ ਜੁੜਿਆ ਤੇ ਦੁਨੀਆਂ ਦੇ ਸਾਰੇ ਸਵਾਦ ਛੱਡ ਦਈ ਫਿਰ, ਕਿਉਂਕਿ ਉਹ ਸਵਾਦ ਜਿਹੜੇ ਨੇ ਉਹ ਤੈਨੂੰ ਨਾਮ ਦਾ ਆਨੰਦ ਨਹੀਂ ਆਉਣ ਦੇਣਗੇ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ। ਛੱਡਦੀ ਸਵਾਦ ਫਿਰ ਇਹ ਤਾਂ ਉਲਟਾ ਗਲ ਪੈਂਦਾ, ਇਹ ਤਾਂ ਜੀ ਆਹ ਚੀਜ਼ ਖਾਣੀ ਚਾਹੀਦੀ ਆ, ਉਹ ਐਂ ਖਾਣੀ ਚਾਹੀਦੀ ਆ, ਇਹ ਖਾਣੀ ਚਾਹੀਦੀ, ਕਰੀ ਜਾ ਫਿਰ। ਪਰਮਾਤਮਾ ਨੂੰ ਨਹੀਂ ਮਿਲ ਸਕਦਾ ਸਵਾਦਾਂ 'ਚ ਪੈ ਕੇ। ਮਹਾਰਾਜ ਕਹਿੰਦੇ ਜਿਹਨੇ ਮੈਨੂੰ ਮਿਲਣਾ ਉਹ ਦੁਨੀਆਂ ਦੇ ਸਵਾਦ ਜਿਹੜੇ ਨੇ ਘੱਟ ਤੋਂ ਘੱਟ ਲਵੇ। ਸਵਾਦ ਸਵਾਦਾਂ ਨੂੰ ਘਟਾਓ, ਇਹ ਸਵਾਦਾਂ ਦੇ ਮਗਰ ਲੱਗ ਕੇ ਕਹਿੰਦੇ ਤੁਸੀਂ ਮੈਨੂੰ ਛੱਡ ਜਾਂਦੇ ਹੋ। ਅੰਤ ਨੂੰ ਸਵਾਦ ਜਿਹੜੇ ਨੇ ਉਹਨਾਂ ਨੇ ਸਾਥ ਨਹੀਂ ਦੇਣਾ। ਸਵਾਦ ਜਦੋਂ ਮਰਨ ਲੱਗਿਆ ਉਦੋਂ ਪੁੱਛੋ ਸਵਾਦਾਂ ਨੂੰ, ਹੁਣ ਮੇਰਾ ਸਾਥ ਦਿਓ। ਇਸ ਕਰਕੇ ਸਤਿਗੁਰੂ ਕਹਿੰਦੇ ਸਵਾਦ ਜਿਹੜੇ ਨੇ ਉਹ ਛੱਡਦੇ, ਸਵਾਦ ਛੱਡਣ ਦਾ ਨਾਮ ਹੀ ਸਾਧੂ ਹੈ। ਸਾਧ ਵਹੀ ਜਗ ਜਾਨੀਆਂ ਜਾ ਕੇ ਨਹੀਂ ਉਪਾਦ ਮਨ। ਫਿਰ ਕਹਿ ਕਾਮਨਾ ਆਵਈ ਬੋਲੇ ਫਾਦਿਲ ਬਾਦ। ਇਹ ਬਾਦ ਵਿਅਰਥੀ ਫਾਦਿਲ ਜਿਹੜੇ ਫਜੂਲ ਦੇ ਗੱਲਾਂ ਬੋਲਦੀ ਰਹਿੰਦੀ, ਇਸ ਕਰਕੇ ਪਤੀ ਪਰਮਾਤਮਾ ਦੇ ਕੰਮ ਨਹੀਂ ਆਉਂਦੀ, ਗੱਲਾਂ ਕਰਦੀ ਬਸ। ਜਦੋਂ ਦੇਖੋ ਗੱਲਾਂ ਗੱਲੀ ਗੱਲਾਂ ਸਿਰਜਣਹਾਰ, ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬਹੂੰ ਮੈਂ ਮਿਲਿਆ, ਦਾਰੇ ਘਾਰੇ ਢੋਈ ਨਾਲ ਹੈ ਛੂਟੀ ਦੂਜੇ ਸਾਧ। ਹੁਣ ਜਦੋਂ ਇਹ ਦਵੈਤ ਦੇ ਸਵਾਦ ਲੈਂਦੀ ਹੈ, ਦੂਜੇ ਸਵਾਦ ਲੈਂਦੀ, ਪਦਾਰਥਾਂ ਦੇ ਸਵਾਦ ਲੈਂਦੀ, ਵਿਕਾਰਾਂ ਦੇ ਸਵਾਦ ਲੈਂਦੀ ਹੈ, ਫਿਰ ਸਰੂਪ ਰੂਪੀ ਘਰ ਦੇ ਅੰਦਰ ਢੁਕਣਾ ਨਹੀਂ ਕਰਦੀ, ਉਹਦੇ ਅੰਦਰ ਨਹੀਂ ਜਾਂਦੀ, ਸਰੂਪ ਰੂਪ ਘਰ 'ਚ ਕਿਵੇਂ ਜਾਊ? ਕਹਿੰਦੀ ਚਲ ਆਹ ਸਵਾਦ ਲੈ ਹੀ ਲਵਾਂ, ਫਿਰ ਚਲੋ ਉਹ ਵੀ ਸਵਾਦ ਲੈ ਹੀ ਲਵਾਂ, ਫਿਰ ਆਉਣੀ ਅੰਦਰ ਨੂੰ। ਜਿਉਂ ਲੱਗਦੀ ਖਾਣ ਪੀਣ ਪਹਿਰਨ ਭੋਗਣ ਦੇ ਸਵਾਦਾਂ 'ਚ ਬਿਰਤੀ ਅੰਦਰ ਨੂੰ ਆਉਂਦੀ ਨਹੀਂ, ਜਿੱਥੇ ਅਸਲੀ ਆਨੰਦ ਸੀ ਉੱਥੇ ਆਈ ਨਹੀਂ ਮੁੜ ਕੇ। ਬਾਹਰ ਜਿਵੇਂ ਹਰਿਆ ਡੰਗਰ ਹੁੰਦਾ, ਬਾਹਰਲੇ ਥਾਂ ਮੂੰਹ ਮਾਰਦਾ ਫਿਰਦਾ ਥਾਂ ਥਾਂ ਦੇ ਉੱਤੇ। ਸੋ ਇਸ ਕਰਕੇ ਮਾਲਕ ਦਾ ਵਫ਼ਾਦਾਰ ਬਣਿਆ ਹੀ ਨਾ। ਮਾਲਕ ਨੇ ਅੰਦਰ ਆਨੰਦ ਰੱਖਿਆ ਹੋਇਆ ਸੀ, ਜਿਵੇਂ ਘਰ ਦੀਆਂ ਚੀਜ਼ਾਂ ਬਣੀਆਂ ਸਵਾਦ ਹੁੰਦੀਆਂ ਨੇ, ਘਰੇ ਸਾਫ਼ ਸੁਥਰੀਆਂ ਸੁੱਚੀਆਂ ਚੀਜ਼ਾਂ, ਪੌਸ਼ਟਿਕ ਚੀਜ਼ਾਂ, ਸਭ ਕੁਛ ਹੈ, ਪਰ ਨਿਆਣੇ ਬਾਹਰ ਖਾਣਗੇ ਜਾ ਕੇ, ਆਹ ਖਾ ਲਈਏ ਉਹ ਖਾ ਲਈਏ, ਜੋ ਦੁਨੀਆ ਭਰਦਾ ਉਹ ਇੱਧਰਲੀਆਂ ਉਧਰ ਚੀਜ਼ਾਂ ਖਾ ਕੇ ਫਿਰ ਬਿਮਾਰ ਹੋ ਜਾਂਦੇ ਨੇ। ਜਦੋਂ ਫਿਰ ਡਾਕਟਰ ਕਹਿੰਦੇ ਵੀ ਘਰ ਦੀ ਚੀਜ਼ ਖਾਣੀ ਹੈ, ਬਾਹਰੋਂ ਨਹੀਂ ਖਾਣੀ, ਫਿਰ ਜਾ ਕੇ ਕਿਤੇ ਦਿਮਾਗ ਕੰਮ ਕਰਦਾ, ਬਾਹਰਲੀਆਂ ਚੀਜ਼ਾਂ ਖਾਣ ਨਾਲ ਬਿਮਾਰੀਆਂ ਲੱਗਦੀਆਂ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਇਹ ਬਾਹਰ ਹੀ ਹੱਥ ਮਾਰਦਾ, ਹਮੇਸ਼ਾ ਪੁੱਠੇ ਸਵਾਲ ਲੈਂਦਾ ਬਾਹਰਲੇ, ਅਤੇ ਦਵੈਸ਼ ਭਾਵ ਦੇ ਪਦਾਰਥਾਂ ਸਵਾਲ ਲੈਣ ਕਰਕੇ ਹੌਲੀ ਹੌਲੀ ਫਿਰ ਪਤੀ ਪਰਮਾਤਮਾ ਵੀ ਕਹਿੰਦੇ ਚੱਲ ਠੀਕ ਹੈ, ਜੇ ਜਾਂਦੀ ਜਾਣ ਦੇ ਪਰੇ ਨੂੰ, ਇਹ ਤੋਂ ਆਪਾਂ ਕੀ ਲੈਣਾ ਹੁਣ, ਜਦੋਂ ਹਟਦੀ ਨਹੀਂ ਇਹ ਜੇ ਸਵਾਲ ਲੈਣੋ ਜੀਵ ਰੂਪ ਇਸਤਰੀ, ਪਰੇ ਜਾ ਫਿਰ ਮੇਰੇ ਕੋਲ ਨਾ ਆਈ। ਹੁਣ ਇਸ ਤਰ੍ਹਾਂ ਪਰਮਾਤਮਾ ਪਤੀ ਤੋਂ ਜੀਵ ਰੂਪ ਇਸਤਰੀ ਛੁੱਟੜ ਹੋ ਜਾਂਦੀ ਹੈ। ਪੰਡਿਤ ਵਚ ਹੈ ਪੋਥੀਆਂ ਨਾ ਬੂਝ ਹੈ ਵਿਚਾਰ। ਪੰਡਿਤ ਲੋਕ ਜਿਹੜੇ ਕੇਵਲ ਸ਼ਾਸਤਰਾਂ ਨੂੰ ਵਾਚਦੇ ਹੀ ਰਹਿੰਦੇ, ਉਹਨਾਂ ਦੇ ਵਿਚਾਰ ਜਿਹੜੇ ਸਿਧਾਂਤ ਨੂੰ ਨਹੀਂ ਸਮਝਦੇ। ਵੇਦਾਂ ਮਹਿ ਨਾਮ ਉੱਤਮ ਸੋ ਸੁਣਿਆ ਹੈ ਨਾਹੀਂ, ਫਿਰ ਹੈ ਜਿਉਂ ਬੇਤਾਲਿਆ। ਵੇਦਾਂ ਦੇ ਵਿੱਚ ਨਾਮ ਨੂੰ ਅਤੀ ਉੱਤਮ ਲਿਖਿਆ, ਸ਼ਾਸਤਰਾਂ ਵਿੱਚ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਪੰਡਿਤ ਉਹ ਹੁੰਦਾ ਜਿਹੜਾ ਪੰਡਾ ਬੁੱਧੀ ਵਾਲਾ ਨਾਮ ਨੂੰ ਜਪੇ, ਰਾਮ 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 ਜਪਦਾ ਹੋਇਆ ਤਰ ਜਾਵੇ। ਰਾਵਣ ਪੰਡਿਤ ਹੀ ਸੀ, ਚਾਰ ਵੇਦਾਂ ਦਾ ਟੀਕਾਕਾਰ ਸੀ, ਪਰ ਅਕਲ ਤਾਂ ਨਹੀਂ ਸੀ। ਅਕਲ ਇੱਕ ਅਲੱਗ ਗੱਲ ਹੈ, ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਸ ਹੋਈ। ਧਾਰਮਿਕ ਗ੍ਰੰਥਾਂ ਦਾ ਪੜ੍ਹਨਾ ਤਾਂ ਸਫਲਾ ਹੁੰਦਾ ਜੇ ਬਾਣੀ ਪੜ੍ਹੇ, ਜੇ ਭਾਵ ਰਾਮ ਰਾਮ ਜਪੇ, ਮਹਾਰਾਜ ਕਹਿੰਦੇ ਨੇ। ਉਹ ਪੰਡਿਤ ਪੋਥੀਆਂ ਵਾਚ ਕੇ ਉਹਦੇ ਵਿੱਚੋਂ ਗਿਆਨ ਦੀਆਂ ਗੱਲਾਂ ਇਕੱਠੀਆਂ ਕਰਕੇ ਕਥਾ ਦੇ ਦੁਆਰਾ ਕੀ ਕਰਦੇ ਨੇ, ਆਨ ਕਉ ਮਤੀ ਦੇ ਚੱਲ ਹੈ, ਕਹਿੰਦੇ ਹੋਰਨਾਂ ਲੋਕਾਂ ਨੂੰ ਮਤਾਂ ਦੇਣ ਵਾਸਤੇ ਉੱਠ ਕੇ ਚੱਲ ਪੈਂਦੇ ਨੇ, ਮੈਂ ਤੁਹਾਨੂੰ ਸਿੱਖਿਆ ਦਿੰਦਾ ਹਾਂ ਆਓ, ਅਤੇ ਆਪ ਕੀ ਕਰਦੇ ਨੇ, ਮਾਇਆ ਕਾ ਵਪਾਰ, ਆਪ ਕਥਾ ਕਰਕੇ ਮਾਇਆ ਦਾ ਵਪਾਰ ਕਰਦੇ ਨੇ ਕਿ ਸਾਨੂੰ ਇੰਨੀ ਮਾਇਆ, ਸਾਨੂੰ ਇੰਨੀ ਮਾਇਆ ਦਿਓ, ਕਥਾ ਤਾਂ ਕਰਾਂਗੇ 80,000 ਰੁਪਈਆ ਲਊਂਗਾ ਇੱਕ ਘੰਟੇ ਦਾ। ਇਹੋ ਜਿਹੇ ਵੀ ਵਿਦਵਾਨ, ਚਲੋ ਇਹ ਤਾਂ ਫਿਰ ਛੋਟਾ, ਇੱਕ ਕਹਿੰਦਾ 7 ਦਿਨ ਕਥਾ ਕਰੂੰ 7,00,000 ਰੁਪਈਆ ਲਊਂਗਾ। ਬਰਨਾਲੇ ਦੀ ਗੱਲ ਹੈ, ਸੀ ਤਾਂ ਹੋਰ ਕਿਸੇ ਮਤ ਦਾ, ਉਹ ਬਾਹਰ ਖੜ੍ਹੇ ਉਹਦੀ ਨਿੰਦਿਆ ਕਰੀ ਜਾਣ ਜਿਹੜੇ ਲੈ ਕੇ ਆਏ ਸੀ, ਕਹਿੰਦੇ ਚਲੋ ਆਪਾਂ ਨੂੰ ਵੀ ਐਂ ਤਾਂ ਨੁਕਸਾਨ ਨਹੀਂ, 7 ਲੱਖ ਇਹਨੂੰ ਦੇਵਾਂਗੇ, 5-7 ਆਪਾਂ ਨੂੰ ਬਾਕੀ ਜਾਣਾ, ਲੋਕ ਸਾਰੇ ਵਪਾਰ ਹੀ ਕਰਦੇ ਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਵਪਾਰ ਨਾਮ ਦਾ ਕਰਦੇ ਨੇ ਉਹ ਪੈਸੇ ਦਾ ਵਪਾਰ ਨਹੀਂ ਕਰਦੇ, ਉਹ ਮਾੜੀ ਮੋਟੀ ਰੋਜੀ ਰੋਟੀ ਤਾਂ ਕੀ ਕਹਿਣਾ ਮਿਲ ਜੇ ਚੰਗੀ ਗੱਲ ਹੈ, ਪਰ ਇਹ ਨਹੀਂ ਕਿ ਵਪਾਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਸਾਰ ਦੇ ਜੀਵ ਜਿੰਨੇ ਵੀ ਨੇ, ਜੋ ਜਾਣਾ ਮੈਂ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਸੰਸਾਰ ਦੇ ਉੱਤੇ ਧਰਤੀ ਜੇ ਵਪਾਰੀ ਫਿਰਦਾ ਹੈ, ਉਹ ਫਿਰਦਾ ਵਪਾਰ ਕਰਦਾ ਹੂੰ। ਕਥਨੀ ਝੂਠੀ ਜੱਗ ਪਵੈ ਰਹਿਣੀ ਸ਼ਬਦ ਸੋ ਸਾਰ। ਇਹ ਜੱਗ ਜਿਹੜਾ ਨਾ ਜੀਵ ਝੂਠੀਆਂ ਕਥਨੀਆਂ ਦੇ ਕਰਨ ਵਿੱਚ ਹੀ ਇੱਧਰ ਉੱਧਰ ਭਟਕਦਾ ਰਹਿੰਦਾ, ਝੂਠੀ ਕਥਨੀ ਵਾਲਾ ਮਨੁੱਖ ਜਗਤ ਵਿੱਚ ਹੀ ਇੱਧਰ ਉੱਧਰ ਭਟਕਦਾ ਫਿਰਦਾ ਰਹਿੰਦਾ, ਅਤੇ ਜੋ ਰਹਿਣੀ ਕਹਿਣੀ ਵਾਲਾ ਮਨੁੱਖ ਹੁੰਦਾ ਉਹ ਸੰਸਾਰ ਵਿੱਚ ਸ੍ਰੇਸ਼ਟ ਹੈ, ਉਹ ਸ਼ਬਦ ਨੂੰ ਹੀ ਕਮਾਉਂਦਾ ਜ਼ਿਆਦੇ, ਸ਼ਬਦ ਦੀ ਕਮਾਈ ਕਰਦਾ। ਕੇਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ। ਹੁਣ ਕਿੰਨੇ ਪੰਡਿਤ ਲੋਕ ਨੇ ਤਾਂ ਵੇਦਾਂ ਦਾ ਵਿਚਾਰ ਕਰਦੇ ਨੇ, ਕਿੰਨੇ ਜੋਤਕੀ ਤੋਂ ਭਾਵ ਜੋਤਸ਼ੀ ਹੈ, ਉਹ ਜੋਤਿਸ਼ ਦਾ ਵਿਦਿਆ ਦਾ ਹੀ ਵਿਚਾਰ ਕਰਦੇ ਰਹਿੰਦੇ ਨੇ। ਇਹ ਥੱਲੇ ਥੱਲੇ ਦੀਆਂ ਗੱਲਾਂ ਨੇ, ਪਰ ਨਾਮ ਜਿਹੜਾ ਸਭ ਤੋਂ ਉੱਚਾ ਹੋ ਜਾਂਦਾ। ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ। ਪੰਡਿਤ ਲੋਕ ਵੇਦਾਂ ਨੂੰ ਪੜ੍ਹ ਕੇ ਇੱਕ ਦੂਜੇ ਨਾਲ ਵਾਦ ਕਰਦੇ ਨੇ, ਝਗੜਿਆਂ ਨੂੰ ਕਰਦੇ ਨੇ, ਅਤੇ ਜੋਤਸ਼ੀ ਲੋਕ ਵਿਰੋਧ ਦਾ ਹੀ ਸਲਾਹਣਾ ਕਰਦੇ। ਵਾਦ ਵਿਰੋਧ ਕਰਕੇ ਪੰਡਿਤ ਅਤੇ ਜੋਤਸ਼ੀ ਦੋਹਾਂ ਦਾ ਆਉਣਾ ਜਾਣਾ, ਜੰਮਣਾ ਮਰਨਾ ਹੋ ਰਿਹਾ। ਜੋਤਸ਼ੀ ਕਦੇ ਨਹੀਂ ਕਹਿੰਦਾ ਕਿ ਦੂਜਾ ਜੋਤਸ਼ੀ ਠੀਕ ਹੈ, ਪੰਡਿਤ ਕਦੇ ਨਹੀਂ ਕਹਿੰਦਾ ਕਿ ਦੂਜਾ ਪੰਡਿਤ ਠੀਕ ਹੈ, ਕਹਿੰਦੇ ਉਹਨੂੰ ਤਾਂ ਆਉਂਦਾ ਹੀ ਕੱਖ ਨਹੀਂ, ਉਹ ਤਾਂ ਨਿਕੰਮਾ ਆਦਮੀ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਹੀ ਇੱਕ ਦੂਜੇ ਦੀ ਨਿੰਦਾ ਕਰ ਕਰਕੇ ਜਨਮ ਜਿਹੜਾ ਬੇਅਰਥ ਗਵਾ ਲੈਂਦੇ ਨੇ। ਅਸਲ ਵਿੱਚ ਕੋਈ ਵਿਦਵਾਨ ਪੰਡਿਤ ਸਿਆਣਾ ਘੱਟ ਹੀ ਮਿਲਦਾ ਜਿਹੜਾ ਸੂਝਵਾਨ ਹੁੰਦਾ। ਸੂਝਵਾਨ ਬੰਦਾ ਕੋਈ ਕੋਈ ਹੁੰਦਾ, ਉਹ ਚੁੰਝਾਂ ਤਿੱਖੀਆਂ ਕਰਨ ਵਾਲੇ ਬਥੇਰੇ ਨੇ ਦੁਨੀਆਂ ਦੇ ਅੰਦਰ। ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ। ਚਾਹੇ ਕਿੰਨੇ ਹੀ ਪ੍ਰਸੰਗਾਂ ਨੂੰ ਮੂੰਹ ਦੇ ਨਾਲ ਕਹਿ ਲਵੇ, ਪਰ ਕੰਨਾਂ ਦੁਆਰਾ ਸੁਣ ਲਵੇ, ਪਰ ਗੁਰਾਂ ਦੀ ਕਿਰਪਾ ਤੋਂ ਬਿਨਾਂ ਬੰਦਾ ਛੁੱਟ ਨਹੀਂ ਸਕਦਾ। ਜਿੰਨਾ ਮਰਜ਼ੀ ਪ੍ਰਸੰਗ ਕਹੀ ਜਾਓ, ਸੁਣਨ ਵਾਲੇ ਵੀ ਮਸਤ ਹੋ ਜਾਣ, ਕਹਿਣ ਵਾਲਾ ਵੀ ਮਸਤ ਹੋ ਕੇ ਸੁਣਾਵੇ, ਪਰ ਦੋਨੋਂ ਹੀ ਨਹੀਂ ਬਚੇ। ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾ ਹੀ ਕੋਏ। ਮਹਾਰਾਜ ਕਹਿੰਦੇ ਜੇ ਬਚਣਾ ਤਾਂ ਇਉਂ ਕਹੋ, ਇਹ ਨਾ ਕਹੋ ਮੇਰੇ 'ਚ ਗੁਣ ਹੈ, ਹੋਰ ਸਾਰੀਆਂ ਗੁਣਾਂ ਵਾਲੀਆਂ ਕਥਨ ਕੀਤੀਆਂ ਨੇ, ਪਰ ਮੇਰੇ 'ਚ ਕੋਈ ਗੁਣ ਹੀ ਨਹੀਂ ਹੈ ਜੀ। ਨਿਮਰਤਾ ਸਿੱਖਣੀ ਗੁਰੂ ਨਾਨਕ ਸਾਹਿਬ ਤੋਂ। ਜਦ ਇੰਨੇ ਵੱਡੇ ਗੁਰੂ ਨਾਨਕ ਦੇਵ ਜੀ ਨੇ, ਦਸੇ ਸਰੂਪ ਇੰਨੇ ਵੱਡੇ ਨੇ, ਜਦ ਨਿਰੰਕਾਰ ਨਾਲੋਂ ਵੱਡਾ ਤਾਂ ਕੋਈ ਵੀ ਨਹੀਂ, ਪਰ ਜੇ ਦੇਖੋ ਤਾਂ ਸਭ ਤੋਂ ਜ਼ਿਆਦਾ ਨਿਮਰਤਾ ਨਿਰੰਕਾਰ ਵਿੱਚ। ਨਿਰੰਕਾਰ ਜੀ ਆਪਣੇ ਪਿਆਰਿਆਂ ਨੂੰ ਦੇਖ ਕੇ ਖੜ੍ਹੇ ਹੋ ਜਾਂਦੇ ਨੇ, ਔਰ ਨਿਰੰਕਾਰ ਜੀ ਬਾਰੇ ਲਿਖਿਆ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਤਰਲੋਚਨ ਭਗਤ ਜੀ ਬਾਜ਼ਾਰ ਚਲੇ ਗਏ, ਨੌਕਰ ਲੱਭ ਕੇ ਲਿਆਉਣਾ ਸੀ। ਪਤਨੀ ਕਹਿਣ ਲੱਗੀ ਜੀ ਨੌਕਰ ਤਾਂ ਕੋਈ ਰੱਖ ਲਈਏ, ਹੁਣ ਬਜ਼ੁਰਗ ਹੋ ਗਏ ਤੁਸੀਂ ਅਤੇ ਮੈਂ, ਘਰ ਦੇ ਕੰਮ ਤਾਂ ਔਖੇ ਨੇ। ਕਹਿੰਦੇ ਅੱਛਾ ਮੈਂ ਨੌਕਰ ਲੱਭ ਕੇ ਲਿਆਉਂਦਾ। ਪਰਮਾਤਮਾ ਨੂੰ ਪਤਾ ਲੱਗ ਗਿਆ ਵੀ ਨੌਕਰ ਲੱਭਣ ਚੱਲਿਆ, ਪਰਮਾਤਮਾ ਆਪ ਹੀ ਨੌਕਰ ਦਾ ਭੇਸ ਬਣਾ ਕੇ ਬਾਜ਼ਾਰ 'ਚ ਖੜ੍ਹ ਗਏ। ਭੋਲਾ ਜਿਹਾ ਸੁਭਾਅ, ਖੱਦਰ ਦਾ ਕੁੜਤਾ ਪਜਾਮਾ, ਖੱਦਰ ਦਾ ਹੀ ਪਰਨਾ ਜਿਹਾ, ਗੋਗਲੂ ਜਿਹਾ ਬਣ ਕੇ, ਬਹੁਤਾ ਜ਼ਿਆਦਾ ਸੋਹਣਾ ਜਿਹਾ, 20-22 ਸਾਲ ਦਾ ਇੰਨੀ ਉਮਰ ਬਣ ਕੇ ਖੜ੍ਹੇ ਭੋਲੇ ਜਿਹੇ ਸੁਭਾਅ 'ਚ। ਭਗਤ ਜੀ ਨੂੰ ਵੀ ਚੰਗੇ ਲੱਗੇ, ਕਹਿੰਦੇ ਜੀ ਭਾਈ ਤੂੰ ਸਾਡੇ ਘਰ ਨੌਕਰੀ ਕਰੇਗਾ, ਜਿੱਥੇ ਸਾਰੇ ਲੋਕ ਖੜ੍ਹਦੇ ਆ ਨੌਕਰੀਆਂ ਵਾਲੇ, ਬਈ ਸਾਨੂੰ ਕੰਮ 'ਤੇ ਕੋਈ ਲੈ ਜੇ। ਕਹਿੰਦੇ ਹਾਂ ਜੀ ਨੌਕਰੀ ਭਗਤਾਂ ਦੇ, ਜਿੱਥੇ ਮਰਜ਼ੀ ਲੈ ਜਾਓ। ਇਉਂ ਕਰ ਕਰਾ ਕੇ ਭਗਤ ਜੀ ਕਿੰਨੇ ਹੀ ਸਾਲ ਤਰਲੋਚਨ ਭਗਤ ਦੇ ਘਰ ਨੌਕਰ ਬਣ ਕੇ ਉਹਦੀ ਸੇਵਾ ਕਰਦੇ ਰਹੇ। ਹੁਣ ਪਤਾ ਹੀ ਲੱਗਿਆ ਪਰਮਾਤਮਾ ਵਿੱਚ ਕੋਈ ਹੈਂਕੜ ਨਹੀਂ, ਕੋਈ ਹੰਕਾਰ ਨਹੀਂ, ਕੁਛ ਨਹੀਂ ਉਹਦੇ 'ਚ, ਇੰਨੀ ਨਿਮਰਤਾ। ਸਭ ਤੋਂ ਵੱਧ ਗਰੀਬ ਪਰਮਾਤਮਾ ਉਹ ਕਿਵੇਂ, ਕਹਿੰਦੇ ਉੱਥੇ ਮਾਇਆ ਹੀ ਨਹੀਂ ਹੈ। ਜਦੋਂ ਮਾਇਆ ਆਉਣੀ ਸ਼ੁਰੂ ਹੁੰਦੀ ਹੈ ਤਾਂ ਹੈਂਕੜ ਆਉਣੀ ਸ਼ੁਰੂ ਹੁੰਦੀ ਬੰਦੇ 'ਚ। ਪਰਮਾਤਮਾ ਵਿੱਚ ਮਾਇਆ ਨਾ ਹੋਣ ਕਰਕੇ ਸਭ ਤੋਂ ਵੱਧ ਗਰੀਬ ਨਿਮਰਤਾ ਵਾਲਾ। ਗੁਰੂ ਨਾਨਕ ਦੇਵ ਜੀ ਉਦੋਂ ਨਿਮਰਤਾ ਵਾਲੇ, ਸਿੱਧਾਂ ਨੇ ਪਰਮਾਤਮਾ ਤੋਂ ਗਰੀਬੀ ਮੰਗੀ। ਪਰਮਾਤਮਾ ਕਹਿੰਦੇ ਤਿੰਨ ਪਾਈਆ ਗਰੀਬੀ ਤਾਂ ਗੁਰੂ ਨਾਨਕ ਹੀ ਲੈ ਗਏ, ਪਾਈਆ ਕਿ ਸੰਸਾਰ ਦੀਆਂ ਗਊਆਂ ਕੋਲੇ। ਇਸ ਕਰਕੇ ਕਹਿੰਦੇ ਨੇ ਵੀ ਗੁਰੂ ਨਾਨਕ ਦੇ ਘਰ ਜਿਹੜੀ ਗਰੀਬੀ ਗਦਾ ਹਮਾਰੀ, ਇਹ ਗਰੀਬੀ ਜਿਹੜੀ ਹੈ ਨਿਮਰਤਾ ਹੈ। ਧੰਨ ਸੱਚੇ ਪਾਤਸ਼ਾਹ ਦੀ ਨਿਮਰਤਾ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਵੀਰ ਆਸਣ ਹੋ ਕੇ ਬੁੱਕ ਕਰਕੇ ਮੂਹਰੇ ਬਹਿ ਗਏ, ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਛਕਾਓ, ਨਿਮਰਤਾ ਹੈ। ਤਿੰਨਾਂ ਲੋਕਾਂ ਦਾ ਮਾਲਕ ਤਾਰਨਹਾਰਾ ਅੰਮ੍ਰਿਤ ਦੀ ਦਾਤ ਮੰਗਦਾ, ਇਹ ਨਿਮਰਤਾ ਹੈ ਗੁਰੂ ਕੇ ਪਿਆਰਿਆਂ ਦੇ ਵਿੱਚ। ਉਹਨਾਂ ਦਸਵੇਂ ਪਾਤਸ਼ਾਹ ਤੋਂ ਸੰਗਤ ਕਰਕੇ ਹੀ ਤਾਂ ਬਾਬਾ ਦੀਪ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤ ਛਕਿਆ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ ਨੇ, ਭਈ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਬਣ ਜਾਓ, ਆਖੋ ਮੇਰੇ 'ਚ ਕੋਈ ਗੁਣ ਨਹੀਂ। ਹਰ ਵਾਰ ਨਾਰ ਸੁਹਾਗਣੀ ਮੈਂ ਭਾਵੈ ਪ੍ਰਭ ਸੋਏ। ਹਰੀ ਰੂਪ ਜਿਹੜਾ ਪਤੀ ਵਾਲੀ ਇਸਤਰੀ ਸ਼ੋਭਨੀਕ ਹੈ ਨਾ, ਉਸ ਵੱਲ ਦੇਖ ਕੇ ਮੈਨੂੰ ਵੀ ਉਹ ਵਾਹਿਗੁਰੂ ਚੰਗਾ ਲੱਗਦਾ। ਨਾਨਕ ਸ਼ਬਦ ਮਿਲਾਵੜਾ ਨਾ ਵੇਛੋੜਾ ਹੋਏ। ਮਹਾਰਾਜ ਕਹਿੰਦੇ ਗੁਰਾਂ ਦੇ ਸ਼ਬਦ ਕਰਕੇ, ਉਪਦੇਸ਼ ਕਰਕੇ ਉਹਦੇ ਨਾਲ ਮਿਲਾਪ ਹੁੰਦਾ। ਇੱਕ ਵਾਰੀ ਮਿਲਾਪ ਹੋਣ ਨਾਲ ਫਿਰ ਕਦੇ ਵੀ ਵਿਛੋੜਾ ਨਹੀਂ ਹੁੰਦਾ। ਮਾਇਆਵੀ ਵਿਛੋੜੇ ਤਾਂ ਝੂਠੇ ਨੇ, ਮਾਇਆਵੀ ਮਿਲਾਪ ਵੀ ਝੂਠੇ ਨੇ। ਮਿਲਾਪ ਹੋ ਜੇ ਫਿਰ ਵਿਛੋੜਾ, ਮਿਲਾਪ ਹੋ ਗਿਆ ਫਿਰ ਵਿਛੋੜਾ। ਪਰ ਜਦੋਂ ਇੱਕ ਵਾਰ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਫਿਰ ਵਿਛੋੜਾ ਹੁੰਦਾ ਹੀ ਨਹੀਂ।